ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਥੀਬਿਸ ਦਾ ਪੌਲ, ਪੌਲ ਆਫ ਥੀਬਿਸ, ਬੋਰਨ 229, ਡਾਇਟ 342। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਤੀਸਰੀ ਸਦੀ ਈਸਵੀ ਦੇ ਅੱਧ ਵਿਚਕਾਰ ਉੱਪਰਲੇ ਮਿਸਰ ਦੇ ਸ਼ਹਿਰ ਥੀਬਿਸ ਵਿੱਚ ਇੱਕ ਨੌਜਵਾਨ ਆਦਮੀ ਪਾਲ ਨਾਮ ਹੀ ਰਹਿੰਦਾ ਸੀ। ਉਹਦੇ ਮਾਂ ਬਾਪ ਮਰ ਚੁੱਕੇ ਸਨ, ਪਰ ਉਹਨਾਂ ਪਾਸੋਂ ਉਸਨੇ ਬਹੁਮੁੱਲੀ ਵਿਦਿਆ ਪਾ ਲਈ ਸੀ ਅਤੇ ਮਾਂ ਬਾਪ ਥੀ ਕਾਫ਼ੀ ਜਾਇਦਾਦ ਵੀ ਪਾਲ ਨੂੰ ਮਿਲੀ ਸੀ। ਪਾਲ ਗ੍ਰੀਕ ਬੋਲੀ, ਜਿਹੜੀ ਸਭ ਸੱਭਿਅ ਪੁਰਸ਼ਾਂ ਨੂੰ ਪੜ੍ਹਨੀ ਯੋਗ ਸੀ, ਕਾਫ਼ੀ ਸਮਝਦਾ ਸੀ। ਉਹਦਾ ਸੁਭਾਅ ਬੜਾ ਨਰਮ ਅਤੇ ਪਿਆਰ ਵਾਲਾ ਸੀ ਅਤੇ ਸਭ ਥੀ ਵੱਡੀ ਗੱਲ ਇਹ ਸੀ ਕਿ ਉਹਦੇ ਰੂਹ ਵਿੱਚ ਰੱਬ ਦਾ ਪਿਆਰ ਸੀ। ਅਤੇ ਉਸ ਜ਼ਮਾਨੇ ਵਿੱਚ ਜਦ ਸਾਰੇ ਬੁੱਤ ਪੂਜ ਅਤੇ ਪੂਜਾ ਅਰਚਾ ਅਤੇ ਪਖੰਡਾਂ ਵਿੱਚ ਲੱਗੇ ਸਨ, ਪਾਲ ਦੇ ਅੰਦਰ ਨਵੀਂ ਰੱਬੀ ਪਿਆਰ ਜੋ ਈਸਾ ਜੀ ਨੇ ਦਰਸਾਇਆ ਸੀ ਵੱਲ ਬੜੀ ਖਿੱਚ ਸੀ। ਪਾਲ ਇਨਸਾਨੀ ਸੁਭਾਅ ਦੀਆਂ ਕਮਜ਼ੋਰੀਆਂ ਥੀ ਡਰਦਾ ਅਤੇ ਆਪਣੇ ਈਸਾਈ ਸਿਦਕ ਨੂੰ ਸੁੱਚਾ ਅਤੇ ਬੇਦਾਗ ਰੱਖਣ ਲਈ ਮਿਸਰ ਦੇ ਇਸ ਵੱਡੇ ਸ਼ਹਿਰ ਵਿੱਚ, ਜਿੱਥੇ ਕਈ ਤਰ੍ਹਾਂ ਦੇ ਇਖਲਾਕੀ ਅਤੇ ਧਾਰਮਿਕ ਖਤਰੇ ਉਹਨੂੰ ਦਿਸ ਆਏ ਸਨ, ਥੀ ਦੂਰ ਮਿਸਰ ਦੇ ਰੇਗਿਸਤਾਨ ਦੇ ਕੰਢੇ 'ਤੇ ਆਪਣੀ ਜ਼ਮੀਨ ਵਿੱਚ ਕੁਟੀਆ ਪਾ ਕੇ ਟੁਰ ਗਿਆ। ਇਉਂ ਉਹ ਆਪਣੀ ਵਿਆਹੀ ਭੈਣ ਜਿਸ ਪਾਸ ਰਹਿੰਦਾ ਸੀ ਵਿਛੜ ਗਿਆ। ਉਹਦੀ ਭੈਣ ਬਦਕਿਸਮਤੀ ਨਾਲ ਇੱਕ ਅਨਮਤੀਏ ਨਾਲ ਵਿਆਹੀ ਹੋਈ ਸੀ ਅਤੇ ਪਾਲ ਦਾ ਨਿਰਦਈਆ ਪਣਵਈਆ ਪਾਲ ਦੇ ਬਰਖਿਲਾਫ਼ ਰੋਮਨ ਗਵਰਨਰ ਪਾਸ ਚੁਗਲੀ ਖਾਣ ਨੂੰ ਫਿਰਦਾ ਸੀ। ਕਾਰਨ ਉਹਦਾ ਈਸਾਈ ਮਤ ਨਾਲ ਵੈਰ ਜਾਂ ਸਰਕਾਰ ਵਿੱਚ ਚੌਧਰੀ ਬਣਨ ਦੀ ਕੂੜੀ ਕਾਂਖਿਆ, ਜਾਂ ਇਹ ਕਿ ਪਾਲ ਨੂੰ ਕਿਸੇ ਤਰ੍ਹਾਂ ਉਰਾਂ ਪਰਾਂ ਕਰਕੇ ਉਹਦੀ ਜਾਇਦਾਦ ਦਾ ਮਾਲਕ ਬਣੇ। ਦੁਖੀ ਹੋਈ ਭੈਣ ਆਪਣਾ ਬਹੁਤੇਰਾ ਵਾ ਲਾ ਥੱਕੀ, ਪਰ ਉਹਦੇ ਨਾ ਹੰਝੂ ਨਾ ਆਪਣੇ ਖਾਵੰਦ ਪਾਸ ਉਹਦੀਆਂ ਮਿੰਨਤਾਂ ਅਤੇ ਅਰਜ਼ਾਂ ਕੋਈ ਵੀ ਕੰਮ ਨਾ ਆਏ। ਉਹ ਪੱਥਰ ਮੋਮ ਨਹੀਂ ਹੋਇਆ, ਪਰ ਭੈਣ ਨੇ ਆਪਣੇ ਭੋਲੇ ਪਾਲੇ ਵੀਰ ਨੂੰ ਖਬਰ ਕਰ ਦਿੱਤੀ ਕਿ ਬਸ ਅੱਜ ਉਹ ਫੜਿਆ ਕਿ ਫੜਿਆ। ਅਤੇ ਇਉਂ ਪਾਲ ਆਪਣੀ ਪਿਆਰੀ ਭੈਣ ਥੀ ਵਿਛੜ ਕੇ ਰੇਗਿਸਤਾਨ ਦੇ ਕੰਢੇ ਇਕੱਲ ਵਿੱਚ ਨਸ਼ਟ ਹੋਇਆ। ਇਹ ਰੈੱਡ ਸੀ ਲਾਲ ਸਮੁੰਦਰ ਦਾ ਕੰਢਾ ਹੈ ਅਤੇ ਇੱਕ ਰੇਤ ਦਾ ਸਮੁੰਦਰ ਹੈ ਅਤੇ ਇਸ ਵਿੱਚ ਖੁਸ਼ਕ ਪਹਾੜੀਆਂ ਅਤੇ ਟੀਲੇ ਕਿਧਰੇ ਕਿਧਰੇ ਉੱਚੇ ਇਕੱਲੇ ਖੜ੍ਹੇ ਦਿਸਦੇ ਹਨ। ਇੱਥੇ ਪਾਲ ਸਰਕਾਰੀ ਸੂਬਿਆਂ ਅਤੇ ਸੂਬੇ 'ਤੇ ਦੇ ਦਿੱਤੀਆਂ ਜਾਂਦੀਆਂ ਮੁਲਕੀ ਸਜ਼ਾਵਾਂ ਅਤੇ ਯਹਮਾਂ ਥੀ ਬਚ ਸਕਦਾ ਸੀ ਅਤੇ ਇਸ ਔਕਣ ਥੀ ਉਸਨੇ ਆਪਣੇ ਜੀਵਨ ਨੂੰ ਇੱਕ ਪਾਸੇ ਧਰਮ ਵੱਲ ਲਾਉਣ ਦੀ ਮਨ ਨਾਲ ਗੋਸ਼ਟ ਕੀਤੀ ਅਤੇ ਇਹ ਵੀ ਸੋਚ ਰੱਖਿਆ ਜੇ ਫਣੀਣਾ ਹੀ ਹੋਇਆ ਤਦ ਕਿਸੇ ਕੰਦਰਾਂ ਵਿੱਚ ਬੈਠੇ ਤਪ ਕਰਦੇ ਹੀ ਹੁਣ ਉਹ ਸਿਪਾਹੀ ਫੜਨਗੇ। ਪਾਲ ਆਪਣਾ ਆਸਨ ਜਮਾਉਣ ਲਈ ਤਾਜ਼ਾ ਪਾਣੀ ਦੀ ਭਾਲ ਵਿੱਚ ਜਾਂਦਾ ਜਾਂਦਾ ਅੱਗੇ ਹੀ ਅੱਗੇ ਉਸ ਰੇਗਿਸਤਾਨ ਵੀ ਟੁਰੀ ਗਿਆ ਅਤੇ ਪਾਣੀ ਨਾ ਲੱਭਾ। ਉਹਨਾਂ ਤਪਕਿਆਂ ਵਿੱਚ ਪਾਣੀ ਕਿੱਥੇ? ਠੀਕ ਕਿਧਰੇ ਕਿਧਰੇ ਝੀਲਾਂ 'ਤੇ ਟੋਏ ਜੇ ਭਰੇ ਪਾਣੀ ਦੇ ਦਿਸਦੇ ਹਨ, ਪਰ ਉਹਨਾਂ ਦਾ ਪਾਣੀ ਖਾਰਾ ਅਤੇ ਜੇ ਖਾਰਾ ਪਾਣੀ ਪੀਤਾ ਜਾਵੇ ਤਦ ਹੋਰ ਤਰੇ ਲਾਉਂਦੇ ਹਨ। ਪਾਲ ਨੂੰ ਪਾਣੀ ਲੱਭਣ ਵਿੱਚ ਜੋ ਤਕਲੀਫਾਂ ਅਤੇ ਮਾਯੂਸੀਆਂ ਅਤੇ ਨਾਉਮੈਦੀਆਂ ਹੋਈਆਂ ਉਹ ਸਹਿਵੇ ਜੀਆ ਕਰਕੇ ਟੁਰੀ ਗਿਆ। ਉਸ ਮਰਦ ਦੇ ਬੱਚੇ ਨੇ ਵੀ ਆਪਣੀ ਭਾਲ ਨਾ ਛੱਡੀ। ਭੁੱਖਾ ਪਿਆਸਾ ਤਤੀਆਂ ਰੇਤਾਂ 'ਤੇ ਦੁੱਖ ਭੋਗਦਾ ਪਾਣੀ ਲੱਭਦਾ ਜਾ ਰਿਹਾ ਹੈ ਅਤੇ ਦਿਲ ਵਿੱਚ ਸ਼ਾਂਤੀ ਹੈ, ਪਰ ਹੋਵੇ ਜੋ ਹੋਵੇ ਜਿਵੇਂ ਰੱਬ ਦੀ ਰਜ਼ਾ। ਆਖਰ ਇੱਕ ਨਿੱਕੀ ਪਹਾੜੀ ਦੇ ਪੈਰਾਂ ਵਿੱਚ ਇੱਕ ਕੰਦਰਾਂ ਦਿਸੀ ਅਤੇ ਪਾਲ ਉਸ ਕੰਦਰਾਂ ਵਿੱਚ ਅੰਦਰ ਵੜਿਆ ਅਤੇ ਕੀ ਦੇਖਦਾ ਹੈ ਕਿ ਇੱਕ ਬੜਾ ਭਾਰੀ ਪੱਥਰ ਕੰਦਰਾਂ ਦੇ ਪਿਛੋਕੜ ਦਿੱਤਾ ਹੋਇਆ ਹੈ। ਬੜੀ ਤਕਲੀਫ ਨਾਲ ਵਿਚਾਰੇ ਇਕੱਲੇ ਨੇ ਮਸੇ ਮਸੇ ਉਹ ਭਾਰਾ ਪਹਾੜ ਹਟਾਇਆ ਅਤੇ ਅੰਦਰ ਕੀ ਦੇਖਦਾ ਹੈ ਕਿ ਇੱਕ ਬੜੀ ਸੋਹਣੀ ਖੁੱਲ੍ਹੀ ਥਾਂ ਹੈ ਜਿਸ ਦੇ ਚੌਗਿਰਦੇ ਚਟਾਨਾਂ ਹਨ ਅਤੇ ਐਨ ਵਿਚਕਾਰ ਇੱਕ ਖਜੂਰ ਦਾ ਦਰਖਤ ਹੈ ਜਿਸ ਦੀਆਂ ਲੰਮੀਆਂ ਟਾਹਣੀਆਂ ਨੇ ਇੱਕ ਤਰ੍ਹਾਂ ਛੱਤਰ ਬਣਾਇਆ ਹੋਇਆ ਹੈ ਅਤੇ ਕੋਲ ਹੀ ਇੱਕ ਨਿੱਕਾ ਜਿਹਾ ਪਾਣੀ ਦਾ ਚਸ਼ਮਾ ਉਬਲ ਰਿਹਾ ਹੈ। ਪਾਣੀ ਫਟਕ ਸਾਫ਼ ਹੈ ਅਤੇ ਇੱਕ ਦੋ ਕਦਮ ਹੀ ਜਾ ਕੇ ਉਹ ਸੋਹਣਾ ਪਾਣੀ ਸਾਰੇ ਦਾ ਸਾਰਾ ਰੇਤ ਵਿੱਚ ਗੁੰਮ ਹੋ ਜਾ ਰਿਹਾ ਸੀ। ਤੇ ਚਟਾਨ ਤੇ ਇੱਕ ਖੁੱਲ੍ਹਾ ਵਿੱਚ ਪਾਲ ਨੂੰ ਇੱਕ ਹਥੌੜਾ, ਇੱਕ ਅਹਿਰਨ, ਕੁਛ ਚਿੱਤਰ ਉਕਰਨ ਵਾਲੇ ਔਜ਼ਾਰ ਤੇ ਹੋਰ ਕੁਛ ਬਰਤਨ ਤੇ ਸਾਮਾਨ ਮਿਲਿਆ। ਪੁਰਾਣੇ ਲਿਖਾਰੀ ਇਹਨਾਂ ਕੰਦਰਾਂ ਤੇ ਇਹੋ ਜਿਹੇ ਸਾਮਾਨ ਬਾਬਤ ਇਹ ਰਾਏ ਦਿੰਦੇ ਹਨ ਕਿ ਇਹਨਾਂ ਕੰਦਰਾਵਾਂ ਵਿੱਚ ਭੋਗਾਂ ਫਸੀ ਮਲਕਾ ਕਲੀਓਪੈਟਰਾ ਦੇ ਅਹਿਦ ਹਕੂਮਤ ਵਿੱਚ ਕਾਰੀਗਰ ਜਾਲੀ ਸਿੱਕੇ ਬਣਾਉਂਦੇ ਸਨ। ਪਾਲ ਇਕਾਂਤ ਦੇ ਆਸ਼ਕ ਨੂੰ ਇਹ ਸੋਹਣੀ ਰਮਣੀਕ ਥਾਂ ਬੜੀ ਚੰਗੀ ਲੱਗੀ। ਪਾਲ ਨੇ ਇਹ ਸੋਚਿਆ ਕਿ ਉਹਦੇ ਰੱਬ ਨੇ ਇਹ ਥਾਂ ਉਸ ਲਈ ਨੀਅਤ ਕਰਕੇ ਉਹਨੂੰ ਇੱਧਰ ਪ੍ਰੇਰ ਕੇ ਆਉਂਦਾ ਹੈ। ਜੋ ਕੁਛ ਸਰੀਰਕ ਜੀਵਨ ਦੇ ਨਿਰਬਾਹ ਮਾਤਰ ਲਈ ਬੰਦੇ ਨੂੰ ਲੋੜ ਹੋ ਸਕਦੀ ਹੈ ਉਹ ਉੱਥੇ ਮੌਜੂਦ ਹੈ। ਸਾਫ਼ ਪਾਣੀ, ਤਾਜ਼ਾ ਹਵਾ, ਇੱਕ ਆਸਰੇ ਲਈ ਛੱਤ ਅਤੇ ਖਾਣ ਲਈ ਖਜੂਰ ਦਾ ਮਿੱਠਾ ਮੇਵਾ ਅਤੇ ਪਹਿਨਣ ਲਈ ਉਸੇ ਖਜੂਰ ਦੇ ਪੱਤੇ ਅਤੇ ਪਾਲ ਆਖਦਾ ਹੈ ਇਸ ਥੀਂ ਵੱਧ ਇੱਕ ਰੱਬ ਦੇ ਬੰਦੇ ਨੂੰ ਜਿੰਨੇ ਪਵਿੱਤਰ ਗਰੀਬੀ ਨੂੰ ਧਾਰਿਆ ਹੋਰ ਕੀ ਲੋੜ ਹੋ ਸਕਦੀ ਹੈ। ਹੈਰਾਨ ਹੋਇਆ। ਯਾਦ ਰਹੇ ਕਿ ਪਾਲ ਦੀ ਉਮਰ ਇਸ ਕੰਦਰਾਂ 'ਤੇ ਅਪਣਨ ਵੇਲੇ ਅਤੇ ਇਸ ਸੋਹਣੀ ਸੋਚ 'ਤੇ ਅਚਰਜ ਵੇਲੇ ਉਹ ਸਿਦਕ ਭਰਿਆ ਪਾਲ 23 ਸਾਲ ਦਾ ਗੱਭਰੂ ਜਵਾਨ ਸੀ। ਇਹ ਉਹ ਸਮਾਂ ਸੀ ਜਦ ਈਸਾਈਆਂ ਨੂੰ ਬੜੇ ਕਸ਼ਟ ਦਿੱਤੇ ਜਾਂਦੇ ਸਨ ਔਰ ਸ਼ਹੀਦੀਆਂ ਬੇਅੰਤ ਦੁੱਖਾਂ ਨਾਲ ਰੋਮਨ ਬਾਦਸ਼ਾਹ ਕਰ ਰਹੇ ਸਨ। ਪਰ ਜਦ ਸ਼ਾਹਿਨਸ਼ਾਹ ਰੋਮ ਵੈਲੇਰੀਅਨ ਫਾਰਸ ਦੇ ਹਮਲਾਵਰਾਂ ਨੇ ਫੜ ਲਿਆ ਤਦ ਇਹ ਦੁੱਖ ਦਾ ਤੂਫਾਨ ਜਿਹੜਾ ਈਸਾਈਆਂ ਦੇ ਸਿਰ ਉੱਪਰ ਟੁੱਟ ਰਿਹਾ ਸੀ ਥੰਮ ਗਿਆ ਅਤੇ ਨੱਟ ਭੱਜੇ ਈਸਾਈ ਕੰਦਰਾਵਾਂ ਅਤੇ ਜੰਗਲਾਂ ਵਿੱਚੋਂ ਨਿਕਲ ਨਿਕਲ ਮੁੜ ਘਰਾਂ ਨੂੰ ਪਰਤ ਜਾ ਰਹੇ ਸਨ। ਪਰ ਪਾਲ ਮੁੜ ਨਾ ਆਇਆ। ਲੰਮੇ ਲੰਮੇ ਸਾਲ ਅਮਨ ਚੈਨ ਦੇ ਲੰਘੇ। ਰੋਮਨ ਸਲਤਨਤ ਵਿੱਚ ਈਸਾਈ ਮਤ ਦਾ ਜ਼ੋਰ ਹੋ ਗਿਆ ਅਤੇ ਈਸਾਈ ਸਿਦਕ ਰੋਮਨ ਸਲਤਨਤ ਦੇ ਮਹਿਲਾਂ ਵਿੱਚ ਜਾ ਦਾਖਲ ਹੋਇਆ। ਪਰ ਪਾਲ ਮੁੜ ਘਰ ਹੀ ਨਾ ਪਰਤਿਆ ਅਤੇ ਮੁੜ ਇੱਕ ਹੋਰ ਬਾਦਸ਼ਾਹੀ ਨੇਰਾ ਈਸਾਈਆਂ ਦੇ ਬਰਖਿਲਾਫ ਚੂਲਿਆ ਅਤੇ ਮੁੜ ਕਈ ਸ਼ਹੀਦੀਆਂ ਹੋਈਆਂ। ਪਰ ਪਾਲ ਘਰ ਹੀ ਨਾ ਪਰਤਿਆ। ਪਾਲ ਸਭ ਆਪਣੀ ਬਰਾਦਰੀ ਵੱਲੋਂ ਮੋਇਆ ਬਰਾਬਰ ਸੀ। ਉਹਦੇ ਜਵਾਨੀ ਦੇ ਰਿਸ਼ਤੇਦਾਰ ਅਤੇ ਮਿੱਤਰ ਪਿਆਰੇ ਸਭ ਮਰ ਚੁੱਕੇ ਸਨ ਅਤੇ ਨਵਾਂ ਪੰਗੂਰ ਪਾਲ ਨੂੰ ਕਦ ਪਛਾਣ ਸਕਦਾ ਸੀ। ਇੱਕ ਨਈ ਦੁਨੀਆ ਮੁੜ ਉਸਰੀ। ਈਸਾਈ ਮਤ ਨੇ ਮੁੜ ਜ਼ੋਰ ਫੜਿਆ ਅਤੇ ਸਭ ਉੱਪਰ ਜਾਬਰ ਹੋਈ ਅਤੇ ਬੁੱਤ ਪੂਜਾ ਸਨਾਤਨੀਆਂ ਦਾ ਧਰਮ ਠੀਕਰ ਠੀਕਰ ਹੋ ਖੰਡਰਾਤ ਵਿੱਚ ਅੰਤ ਹੋਇਆ। ਪਰ ਪਾਲ ਆਪਣੇ ਖਜੂਰ ਦੇ ਦਰਖਤ ਦੇ ਸਾਏ ਹੇਠ ਅਡੋਲ ਬੈਠਾ ਹੈ। ਨਾ ਰਾਜਾਂ ਦੇ ਉੱਪਰ ਚੜ੍ਹਨ, ਨਾ ਰਸਾਤਲ ਨੂੰ ਜਾਣ ਨਾਲ, ਨਾ ਘੁਲੇੜ ਈਸਾਈ ਮਤ ਦੇ ਦੁੱਖਾਂ ਨਾ ਸੁੱਖਾਂ ਕਰਕੇ ਪਾਲ ਦੀ ਸੁਰਤ ਆਪਣੀ ਟਿਕਾ ਥੀ ਕਦੀ ਹਿੱਲੀ। ਪਾਲ ਨੂੰ ਸਦਾ ਦਾ ਅੰਤਰੀਬ ਵਿੱਚ ਇਹ ਖਬਰ ਸੀ ਕਿ ਫਤਿਹ ਸਿਦਕ ਦੀ ਹੈ ਅਤੇ ਸਦਾ ਹੈ ਅਤੇ ਈਸਾ ਦਾ ਪਿਆਰ ਧਰਮ ਸਦਾ ਲਈ ਫਤਿਹ ਵਿੱਚ ਹੈ ਅਤੇ ਇਸ ਵਿਸ਼ਵਾਸ ਵਿੱਚ ਪਾਲ 90 ਸਾਲ ਉਸ ਖਜੂਰ ਦੇ ਦਰਖਤ ਹੇਠ ਰਿਹਾ। ਕਦੀ ਕਿਸੇ ਮਨੁੱਖ ਦਾ ਚਿਹਰਾ ਇਹਨਾਂ 90 ਸਾਲਾਂ ਵਿੱਚ ਨਾ ਡਿੱਠਾ, ਨਾ ਆਦਮੀ ਦੀ ਆਵਾਜ਼ ਹੀ ਸੁਣੀ। ਪਰ ਭਾਵੇਂ ਦੁਨੀਆ ਦੇ ਮਾਸੀ ਚਿਹਰੇ ਨਾ ਦਿਸੇ ਪਰ ਆਪਣੇ ਧਿਆਨ ਵਿੱਚ ਪਾਲ ਨਿਤ ਨਵੇਂ ਅਰਸ਼ੀ ਨੂਰਾਨੀ ਚਿਹਰੇ ਵੇਖਦਾ ਸੀ ਅਤੇ ਦੇਵੀ ਦੇਵਤਿਆਂ ਦੀ ਅਚਰਜ ਸਾਧ ਸੰਗਤ ਵਿੱਚ ਸਦਾ ਰਹਿੰਦਾ ਸੀ ਅਤੇ ਇਹ ਦੁਨੀਆ ਵਾਲਿਆਂ ਦੀਆਂ ਗੱਲਾਂ ਤਾਂ ਨਾ ਸੁਣੀਆਂ ਪਰ ਉਹਨੂੰ ਇਲਾਹੀ ਬਚਨ ਸੁਣਾਈ ਦਿੰਦੇ ਸਨ। ਰੱਬ ਦੇ ਕਮਾਲਾਂ ਦਾ ਅਨੁਭਵ ਹੁੰਦਾ ਸੀ ਅਤੇ ਰੱਬ ਨਾਲ ਇੱਕ ਗੁੱਝੀ ਮਿੱਤਰਤਾ ਦੇ ਸੁੱਖ ਵਿੱਚ ਟਿਕਾ ਵਿੱਚ ਸੀ। ਇੰਨਾ ਧਿਆਨ ਮਗਨ ਸੀ ਕਿ ਕੁਛ ਚਾਹਨਾ ਬਾਕੀ ਨਹੀਂ ਰਹੀ ਸੀ, ਨਿਰਸੰਕਲਪ ਸੀ। ਪਾਲ ਈਸਾ ਵਿੱਚ ਛੁਪ ਕੇ ਰੱਬ ਦੇ ਪ੍ਰਕਾਸ਼ ਵਿੱਚ ਜੀਂਦਾ ਸੀ। ਜਦ ਰੱਬ ਮਿਲ ਗਿਆ ਤਦ ਪਾਲ ਨੂੰ ਹੋਰ ਕੀ ਲੋੜ ਬਾਕੀ ਰਹਿ ਸਕਦੀ ਸੀ। ਪਾਲ ਨੇ ਆਪਣੀਆਂ ਸਰੀਰਕ ਜ਼ਰੂਰਤਾਂ ਇੰਨੀਆਂ ਥੋੜ੍ਹੀਆਂ ਕਰ ਦਿੱਤੀਆਂ ਸਨ ਕਿ ਉਹਦੇ ਸਰੀਰ ਦਾ ਸੁਭਾਅ ਹੀ ਅਲਪਹਾਰੀ ਹੋ ਗਿਆ ਸੀ। ਕੁਛ ਖਜੂਰਾਂ ਅਤੇ ਪਾਣੀ ਦੇ 4 ਘੁੱਟ ਬਸ ਸੀ। ਆਪ ਖਜੂਰ ਦੇ ਪੱਤਰਾਂ ਨੂੰ ਚਟਾਈ ਜਿਹੀ ਗੁੰਦ ਕੇ ਆਪਣੇ ਪਹਿਨਣ ਦੇ ਬਸਤਰ ਬਣਾ ਲੈਂਦਾ ਸੀ। ਉਹ ਨੀਂਦਰ ਜਿਹੜੀ ਮਨੁੱਖਾਂ ਦੀ ਤਿਹਾਈ ਯਾਨੀ 1/3 ਹਿੱਸਾ ਜ਼ਿੰਦਗੀ ਆਪ ਮਾਰ ਲੈਂਦੀ ਹੈ, ਉਸ ਉੱਪਰ ਪਾਲ ਨੇ ਫਤਿਹ ਪਾਈ ਹੋਈ ਸੀ। ਜਿਹੜੀ ਘੜੀ ਅੱਧ ਘੜੀ ਸੌਂ ਜਾਂਦਾ ਸੀ ਉਹ ਵੀ ਪਾਲ ਨੂੰ ਆਪਣੇ ਪ੍ਰੀਤਮ ਰੱਬ ਦੇ ਵਿਛੜਨ ਪਰ ਦਰਦ ਆਉਂਦਾ ਸੀ, ਪੀੜਤ ਆਉਂਦਾ ਸੀ, ਇਉਂ ਨੀਂਦਰ ਵੀ ਬਹੁਤ ਘੱਟ ਹੋ ਗਈ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।